ਤੁਸੀਂ ਹੋ SBS ਪੰਜਾਬੀ ਦੇ ਨਾਲ।
ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਮਿਆਂਮਾਰ ਦੀ ਇੱਕ ਅਦਾਲਤ ਨੇ ਆਸਟ੍ਰੇਲੀਅਨ ਅਰਥਸ਼ਾਸਤਰੀ ਸਿਆਨ ਟਰਨਰ ਨੂੰ 3 ਸਾਲ ਦੀ ਸਜ਼ਾ ਸੁਣਾਈ। ਅਧਿਕਾਰਿਤ ਭੇਦ ਕਾਨੂੰਨ ਦੀ ਉਲੰਘਣਾ ਦੇ ਲੱਗੇ ਸਨ ਦੋਸ਼। ਸਰਕਾਰ ਨੇ ਆਪਟਸ ਗਾਹਕਾਂ ਨੂੰ ਵਧੇਰੇ ਸੁਚੇਤ ਰਹਿਣ ਦੀ ਕੀਤੀ ਅਪੀਲ। ਬੈਂਕ ਨਾਲ ਸੰਪਰਕ ਕਰਨ ਦੀ ਦਿੱਤੀ ਸਲਾਹ। ਅਤੇ ਮਟਿਲਡਸ ਦੀ ਕਪਤਾਨ ਸੈਮ ਕੇਲ ਨੇ ਮਹਿਲਾ ਸੁਪਰ ਲੀਗ ਦੇ ਮੈਚ ਵਿਚ ਵੈਸਟ ਹੈਮ ਨੂੰ 3-1 ਨਾਲ ਹਰਾ ਕੇ ਚੈਲਸੀ ਨੂੰ ਜਿੱਤ ਵੱਲ ਵਧਾਇਆ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਜਸਦੀਪ ਕੌਰ ਗਿੱਲ ਅਤੇ ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਫੌਜੀ ਸ਼ਾਸਿਤ ਮਿਆਂਮਾਰ ਦੀ ਇੱਕ ਅਦਾਲਤ ਨੇ ਦੇਸ਼ ਦੀ ਸਾਬਕਾ ਨੇਤਾ ਔਂਗ ਸੈਨ ਸੂ ਕਈ ਅਤੇ ਆਸਟ੍ਰੇਲੀਅਨ ਅਰਥਸ਼ਾਸਤਰੀ ਸਿਆਨ ਟਰਨਰ ਨੂੰ ਅਧਿਕਾਰਿਤ ਭੇਦ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ੀ ਠਹਿਰਾਇਆ ਏ ਅਤੇ ਦੋਵਾਂ ਨੂੰ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਏ। ਸੂ ਕੀ ਦੇ ਮੰਤਰੀ ਮੰਡਲ ਦੇ 3 ਮੈਂਬਰਾਂ ਨੂੰ ਵੀ ਦੋਸ਼ੀ ਪਾਇਆ ਗਿਆ ਏ। ਹਰੇਕ ਨੂੰ 3 ਸਾਲ ਦੀ ਕੈਦ ਦੀ ਸਜ਼ਾ ਮਿਲੀ ਏ। ਮਿਸਟਰ ਟਰਨਰ ਸਿਡਨੀ ਦੀ ਮੈਕਵੇਰੀ ਯੂਨੀਵਰਸਿਟੀ ਵਿਚ ਅਰਥਸ਼ਾਸਤਰ ਵਿਚ ਇਕ ਐਸੋਸੀਏਟ ਪ੍ਰੋਫੈਸਰ ਸਨ। ਉਨ੍ਹਾਂ ਨੇ ਸੂ ਕੀ ਦੇ ਸਲਾਹਕਾਰ ਵਜੋਂ ਕੰਮ ਕੀਤਾ ਸੀ, ਜਿਸ ਨੂੰ ਉਦੋਂ ਹਿਰਾਸਤ ਵਿਚ ਲਿਆ ਗਿਆ ਸੀ ਜਦੋਂ ਉਸਦੀ ਚੁਣੀ ਹੋਈ ਸਰਕਾਰ ਨੂੰ 2021 ਵਿਚ ਫੌਜ ਦੁਆਰਾ ਬੇਦਖਲ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਉਨ੍ਹਾਂ ਨੂੰ 5 ਦਿਨਾਂ ਬਾਅਦ ਹਵਾਈ ਉੱਡੇ ਤੇ ਲਿਜਾਣ ਲਈ ਕਾਰ ਦੀ ਉਡੀਕ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਸੀ। ABC ਨਾਲ ਗੱਲ ਕਰਦੇ ਹੋਏ ਮਿਆਂਮਾਰ ਵਿਚ ਆਸਟ੍ਰੇਲੀਆ ਦੇ ਸਾਬਕਾ ਰਾਜਦੂਤ ਨਿਕੋਲਸ ਕੋਪੇਲ ਦਾ ਕਹਿਣਾ ਹੈ ਕਿ ਦੋਸ਼ੀ ਠਹਿਰਾਏ ਜਾਣ ਦੇ ਬਾਵਜੂਦ ਮਿਸਟਰ ਟਰਨਰ ਹੁਣ ਅਸਲ ਵਿਚ ਸੁਰੱਖਿਅਤ ਢੰਗ ਨਾਲ ਆਸਟ੍ਰੇਲੀਆ ਵਾਪਸ ਆ ਸਕਦੇ ਨੇ।
Well, it's terrible news. There were trumped up charges. If there is any silver lining to this, is that the military now will be contemplating what next to do with him. And in previous cases where foreigners have been detained in Myanmar, they have pardoned them and then deported them. So the next steps, I think, for the Australian government will be to try and negotiate the terms or the process by which Sean can be returned to Australia safely and as quickly as possible.
ਮੁਕਦਮੇ ਦੇ ਸਾਰੇ ਸੈਸ਼ਨ ਮੀਡੀਆ ਅਤੇ ਜਨਤਾ ਲਈ ਬੰਦ ਕਰ ਦਿੱਤੇ ਗਏ ਸਨ ਅਤੇ ਇੱਕ ਗੈਗ ਆਰਡਰ ਨੇ ਬਚਾਅ ਪੱਖ ਦੇ ਵਕੀਲਾਂ ਨੂੰ ਹੋਰ ਵੇਰਵਿਆਂ ਦਾ ਖੁਲਾਸਾ ਕਰਨ ਤੋਂ ਵੀ ਰੋਕ ਦਿੱਤਾ ਸੀ। ਸ਼੍ਰੀਮਤੀ ਸੂ ਕੀ ਨੂੰ ਹੋਰ ਮਾਮਲਿਆਂ ਵਿਚ ਪਹਿਲਾਂ ਹੀ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ, ਜਿਨ੍ਹਾਂ ਦਾ ਵਿਆਪਕ ਤੌਰ ਉਤੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਸਦਾ ਉਦੇਸ਼ ਉਸਨੂੰ ਬਦਨਾਮ ਕਰਨਾ ਅਤੇ ਉਸਨੂੰ ਸੱਤਾ ਵਿਚ ਵਾਪਸ ਆਉਣ ਤੋਂ ਰੋਕਣਾ ਹੈ। ਰੁਕ ਕਰਦਿਆਂ ਆਸਟ੍ਰੇਲੀਆ ਦੀ ਵੱਧਦੀ ਮਹਿੰਗਾਈ ਦਾ ਤਾਂ ਬਿਊਰੋ ਆਫ ਸਟੈਟਿਸਟਿਕਸ ਦੇ ਨਵੇਂ ਅੰਕੜੇ ਦਰਸਾਉਂਦੇ ਨੇ ਕਿ ਆਸਟ੍ਰੇਲੀਆ ਵਿਚ ਮਹਿੰਗਾਈ ਅਜੇ ਵੀ ਵੱਧ ਰਹੀ ਹੈ। ਨਵੇਂ ਘਰ ਬਣਾਉਣ ਅਤੇ ਪੈਟਰੋਲ ਦੀ ਲਾਗਤ ਦੇ ਕਾਰਨ ਜੁਲਾਈ ਤੱਕ ਖਪਤਕਾਰਾਂ ਦੀਆਂ ਕੀਮਤਾਂ ਵਿਚ 7% ਦਾ ਵਾਧਾ ਹੋਇਆ ਏ। ਪੈਟਰੋਲ ਦੀਆਂ ਕੀਮਤਾਂ ਵਿਚ ਇਕ ਵੱਡੀ ਗਿਰਾਵਟ ਨਾਲ ਅਗਸਤ ਤੋਂ ਜੀਵਨ ਦੀ ਲਾਗਤ ਇਕ ਵਾਰ ਫਿਰ 6.8% ਉਤੇ ਆ ਗਈ ਸੀ, ਪਰ ਭੋਜਨ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋਇਆ ਏ। ਰਿਜ਼ਰਵ ਬੈਂਕ ਵੱਲੋਂ ਅਗਲੇ ਹਫ਼ਤੇ ਮਹਿੰਗਾਈ ਨੂੰ ਰੋਕਣ ਲਈ ਵਿਆਜ ਦਰਾਂ 0.5% ਵਧਾ ਕੇ 2.85% ਕਰਨ ਦੀ ਉਮੀਦ ਹੈ। ਫੈਡਰਲ ਸਰੋਤ ਮੰਤਰੀ ਮੈਡਲਿਨ ਕਿੰਗ ਨੇ ਪੁਸ਼ਟੀ ਕੀਤੀ ਹੈ ਕਿ ਉਹ ਆਸਟ੍ਰੇਲੀਅਨ ਘਰੇਲੂ ਗੈਸ ਸਪਲਾਈ ਵਿਧੀ ਉੱਤੇ ਟਰਿੱਗਰ ਨਹੀਂ ਖਿੱਚਣਗੇ। ਇਹ ਟਰਿੱਗਰ ਗੈਸ ਨਿਰਯਾਤਕਾਂ ਨੂੰ ਆਪਣੇ ਉਤਪਾਦ ਦਾ ਵਧੇਰੇ ਹਿੱਸਾ ਘਰੇਲੂ ਬਾਜ਼ਾਰ ਵਿਚ ਮੋੜਨ ਲਈ ਮਜਬੂਰ ਕਰੇਗਾ। ਇਹ ਇਕ ਅਜਿਹਾ ਵਿਕਲਪ ਹੈ ਜਿਸ ਦੀ ਮਿਆਦ 1 ਅਕਤੂਬਰ ਨੂੰ ਖਤਮ ਹੋ ਜਾਵੇਗੀ। ਪਰ ਮੰਤਰੀ ਕਿੰਗ ਨੇ ਘੋਸ਼ਣਾ ਕੀਤੀ ਹੈ ਕਿ ਉਨ੍ਹਾਂ ਨੇ ਪੂਰਬੀ ਤੱਟ ਉੱਤੇ 3 ਵੱਡੇ LNG ਨਿਰਯਾਤਕਾਂ ਨਾਲ ਇਕ ਨਵੇਂ ਸਮਝੌਤੇ ਦੇ ਮੁਖੀ ਉੱਤੇ ਹਸਤਾਖਰ ਕੀਤੇ ਨੇ, ਜਿਸ ਨਾਲ ਘਰੇਲੂ ਬਾਜ਼ਾਰ ਵਿਚ ਸਥਿਰਤਾ ਲਿਆਉਣ ਵਿਚ ਮਦਦ ਮਿਲੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਘਰੇਲੂ ਸਪਲਾਈ ਵਧਣ ਨਾਲ ਆਸਟ੍ਰੇਲੀਅਨਾਂ ਲਈ ਗੈਸ ਦੀਆਂ ਕੀਮਤਾਂ ਘਟਣਗੀਆਂ, ਪਰ ਅੰਤਰਰਾਸ਼ਟਰੀ ਵਪਾਰ ਵਿਚ ਰੁਕਾਵਟ ਨਹੀਂ ਆਵੇਗੀ।
I want to state very firmly and clearly that Australia will always be a trusted and reliable trading partner and a safe place to invest. The Albanese government is committed to ensuring affordable, reliable and secure energy for Australian households and businesses.
ਆਸਟ੍ਰੇਲੀਆ ਦੇ ਮੈਡੀਕਲ ਰੈਗੂਲੇਟਰ ਨੇ 6 ਮਹੀਨਿਆਂ ਤੋਂ 5 ਸਾਲ ਦੇ ਵਿਚਕਾਰ ਦੇ ਬੱਚਿਆਂ ਲਈ ਫਾਈਜ਼ਰ ਕੋਵਿਡ-19 ਬੂਸਟਰ ਲਈ ਅਸਥਾਈ ਪ੍ਰਵਾਨਗੀ ਦੇ ਦਿੱਤੀ ਹੈ। ਉਪਚਾਰਕ ਵਸੂਆਂ ਦੇ ਪ੍ਰਸ਼ਾਸਨ ਦੇ ਅਨੁਸਾਰ ਬੂਸਟਰ ਹਸਪਤਾਲ ਵਿਚ ਭਰਤੀ ਅਤੇ ਮੌਤ ਸਮੇਤ ਗੰਭੀਰ ਕੋਵਿਡ-19 ਨਤੀਜਿਆਂ ਤੋਂ ਰੱਖਿਆ ਕਰੇਗਾ। ਫਾਈਜ਼ਰ ਦਾ ਕਹਿਣਾ ਹੈ ਕਿ ਹਾਲਾਂਕਿ ਬੱਚਿਆਂ ਨੂੰ ਕੋਵਿਡ-19 ਤੋਂ ਗੰਭੀਰ ਬਿਮਾਰੀ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ, ਫਿਰ ਵੀ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਕੋਵਿਡ-19 ਸਮੇਤ ਪੇਚੀਦਗੀਆਂ ਦਾ ਖਤਰਾ ਬਣਿਆ ਰਹਿੰਦਾ ਹੈ। ਇਕ ਬਿਆਨ ਵਿਚ ਫਾਈਜ਼ਰ ਦੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਮੈਡੀਕਲ ਡਾਇਰੈਕਟਰ ਨੇ ਚੇਤਾਵਨੀ ਦਿੱਤੀ ਹੈ ਕਿ ਬੱਚਿਆਂ ਨੂੰ ਕੋਵਿਡ-19 ਦੇ ਨਾਂ ਨਾਲ ਹੋਰ ਗੰਭੀਰ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ। ਇਨ੍ਹਾਂ ਗੰਭੀਰ ਬਿਮਾਰੀਆਂ ਵਿਚ ਨਮੂਨੀਆ ਅਤੇ ਸਾਹ ਨਾਲ ਜੁੜੀਆਂ ਬਿਮਾਰੀਆਂ ਵੀ ਸ਼ਾਮਲ ਨੇ। TGA ਨੇ ਇਹ ਮਨਜ਼ੂਰੀ 4500 ਭਾਗੀਦਾਰਾਂ ਦੁਆਰਾ ਸੂਚਿਤ ਸੰਯੁਕਤ ਰਾਜ ਦੇ ਡਾਟਾ ਤੋਂ ਬਾਅਦ ਦਿੱਤੀ ਹੈ। ਹਾਲ ਹੀ ਵਿਚ ਆਪਟਸ ਡਾਟਾ ਲੀਕ ਦੇ ਮੱਦੇਨਜ਼ਰ ਗਾਹਕਾਂ ਨੂੰ ਸੁਚੇਤ ਰਹਿਣ ਲਈ ਚੇਤਾਵਨੀ ਦਿੱਤੀ ਜਾ ਰਹੀ ਹੈ ਕਿਉਂਕਿ ਘੁਟਾਲੇ ਕਰਨ ਵਾਲਿਆਂ ਦਾ ਉਦੇਸ਼ ਸੁਰੱਖਿਆ ਉਲੰਘਣਾ ਦਾ ਫਾਇਦਾ ਉਠਾਉਣਾ ਹੈ। ਡਰਾਈਵਿੰਗ ਲਾਇਸੈਂਸ, ਮੈਡੀਕੇਅਰ ਨੰਬਰ ਅਤੇ ਪਾਸਪੋਰਟ ਦੇ ਵੇਰਵਿਆਂ ਦੇ ਚੋਰੀ ਹੋਏ ਡਾਟਾ ਦੇ ਨਾਲ ਆਸਟ੍ਰੇਲੀਆ ਦੀ ਲਗਭਗ 40% ਆਬਾਦੀ ਸਿੱਧੇ ਜਾਂ ਅਸਿੱਧੇ ਤੌਰ ਤੇ ਪ੍ਰਭਾਵਿਤ ਹੋਈ ਹੈ। ਵਿੱਤੀ ਸੇਵਾਵਾਂ ਮੰਤਰੀ ਸਟੀਵਨ ਜੋਨਸ ਆਪਟਸ ਗਾਹਕਾਂ ਨੂੰ ਅਪੀਲ ਕਰ ਰਹੇ ਨੇ ਕਿ ਜੇਕਰ ਉਨ੍ਹਾਂ ਦੀ ਜਾਣਕਾਰੀ ਨਾਲ ਸਮਝੌਤਾ ਕੀਤਾ ਗਿਆ ਹੈ ਤਾਂ ਉਹ ਆਪਣੇ ਬੈਂਕ ਨਾਲ ਸੰਪਰਕ ਕਰਨ ਵਿਚ ਦੇਰੀ ਨਾ ਕਰਨ। ਨਾਲ ਹੀ ਗਾਹਕਾਂ ਨੂੰ ਕਿਸੇ ਅਣਜਾਣ ਲਿੰਕ ਜਾਂ ਸੰਦੇਸ਼ਾਂ ਉੱਤੇ ਕਲਿੱਕ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ।
There'll be a long tail of impact of this data breach. We know that fraudsters, we know that scammers are already onto it. Whether they have the Optus data or not, they're attempting to impersonate Optus, they're attempting to impersonate license providers, they're attempting to impersonate government and government agencies. So the message to consumers is to be cautious.
ਅਮਰੀਕੀ ਰੈਪਰ ਕੂਲੀਓ ਦੀ ਲਾਸ ਐਂਜਲਿਸ ਵਿਚ 59 ਸਾਲ ਦੀ ਉਮਰ ਵਿਚ ਮੌਤ ਹੋ ਗਈ ਹੈ। ਉਨ੍ਹਾਂ ਦਾ ਸੰਗੀਤ ਰੇਡੀਓ ਉੱਤੇ ਛਾਇਆ ਰਿਹਾ ਸੀ ਅਤੇ 1990 ਦੇ ਦਹਾਕੇ ਦੌਰਾਨ MTV ਉੱਤੇ ਉਹ ਸਭ ਤੋਂ ਪਸੰਦੀਦਾ ਵਿਚੋਂ ਇਕ ਸਨ। ਉਹ ਇਕ ਦੋਸਤ ਦੁਆਰਾ ਆਪਣੇ ਘਰ ਦੇ ਬਾਥਰੂਮ ਦੇ ਫਰਸ਼ ਉੱਤੇ ਬੇਹੋਸ਼ ਪਾਏ ਗਏ ਸਨ। ਹਿਪ ਹੋਪ ਕਲਾਕਾਰ ਆਰਟਿਸਟ ਲਿਓਨ ਆਈਵੀ ਜੂਨੀਅਰ ਨੇ ਆਪਣੀਆਂ ਐਲਬਮਾਂ ਇਟ ਟੇਕਸ ਅ ਥੀਫ, ਮਾਈ ਸੋਲ ਅਤੇ ਗੈਂਗਸਟਰਸ ਪੈਰਾਡਾਈਜ਼ ਦੇ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ ਸੀ। ਕਿਹਾ ਜਾਂਦਾ ਹੈ ਕਿ ਆਪਣੇ ਜੀਵਨ ਕਾਲ ਦੌਰਾਨ ਉਨ੍ਹਾਂ ਨੇ 18 million ਰਿਕਾਰਡ ਵੇਚੇ ਸਨ। ਵਰਤਮਾਨ ਵਿਚ ਉਹ ਵਨੀਲਾ ਆਈਸ ਅਤੇ ਯੰਗ MC ਸਮੇਤ ਹੋਰ 90 ਦਸ਼ਕ ਦੇ ਕਲਾਕਾਰਾਂ ਦੇ ਨਾਲ ਇਕ ਟੂਰ ਦੇ ਮੱਧ ਵਿਚ ਸਨ। ਹਾਲਾਂਕਿ ਉਨ੍ਹਾਂ ਦੀ ਮੌਤ ਦਾ ਕਾਰਨ ਅਜੇ ਪਤਾ ਨਹੀਂ ਲੱਗਾ ਹੈ, ਪਰ ਉਨ੍ਹਾਂ ਦੇ ਮੈਨੇਜਰ ਜੈਰਿਸ ਪੋਸੀ ਦੁਆਰਾ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਅਗਲੀ ਖਬਰ ਹੈ ਫਲੋਰੀਡਾ ਵਿਚ ਆਏ ਹੜ੍ਹਾਂ ਬਾਰੇ, ਜਿੱਥੇ ਤੂਫਾਨ ਇਆਨ ਨਾਲ ਸੰਯੁਕਤ ਰਾਜ ਦੇ ਦੱਖਣ ਪੱਛਮੀ ਫਲੋਰੀਡਾ ਵਿਚ ਹੜ੍ਹ ਆ ਗਏ ਨੇ। ਇਹ ਹੜ੍ਹ ਗਲੀਆਂ ਵਿਚ ਪਹੁੰਚ ਗਏ ਨੇ ਅਤੇ ਲਗਭਗ 20 ਲੱਖ ਲੋਕਾਂ ਦੀ ਬਿਜਲੀ ਬੰਦ ਕਰ ਦਿੱਤੀ ਗਈ ਹੈ। ਇਹ ਅਮਰੀਕਾ ਵਿਚ ਰਿਕਾਰਡ ਕੀਤੇ ਗਏ ਸਭ ਤੋਂ ਸ਼ਕਤੀਸ਼ਾਲੀ ਤੂਫਾਨਾਂ ਵਿਚੋਂ ਇਕ ਹੈ ਅਤੇ ਅਧਿਕਾਰੀ ਆਪਣੇ ਘਰਾਂ ਵਿਚ ਫਸੇ ਲੋਕਾਂ ਦੀਆਂ ਬਹੁਤ ਸਾਰੀਆਂ ਕਾਲਾਂ ਦੀ ਰਿਪੋਰਟ ਕਰ ਰਹੇ ਨੇ। ਤੂਫਾਨ ਦਾ ਕੇਂਦਰ ਕਾਇਓ ਕੋਸਟਾ ਦੇ ਨੇੜੇ ਹੈ, ਜੋ ਕਿ ਭਾਰੀ ਆਬਾਦੀ ਵਾਲੇ ਫੋਰਟ ਮਾਇਰਸ ਦੇ ਪੱਛਮ ਵਿਚ ਇਕ ਸੁਰੱਖਿਅਤ ਬੈਰੀਅਰ ਟਾਪੂ ਹੈ। ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਦਾ ਕਹਿਣਾ ਹੈ ਕਿ ਤੂਫਾਨ ਦੇ ਲੈਂਡਫਾਲ ਤੋਂ ਪਹਿਲਾਂ ਲਗਭਗ 20 ਲੱਖ ਲੋਕਾਂ ਨੂੰ ਰਾਜ ਦੇ ਦੱਖਣ ਪੱਛਮ ਤੋਂ ਬਾਹਰ ਜਾਣ ਦਾ ਆਦੇਸ਼ ਦਿੱਤਾ ਗਿਆ ਸੀ।
This is a really, really significant storm. It will be one of the storms people always remember when they think about Southwest Florida, probably be the big one. It seems like over the last 12 to 24 hours, every time you look at this storm, it's just been bad news. It gets stronger. It gets larger.
US ਨੇ ਪ੍ਰਸ਼ਾਂਤ ਟਾਪੂ ਦੇ ਨੇਤਾਵਾਂ ਦੇ ਨਾਲ ਆਪਣੀ ਕਿਸਮ ਦਾ ਪਹਿਲਾ ਸਿਖਰ ਸੰਮੇਲਨ ਸ਼ੁਰੂ ਕੀਤਾ ਹੈ, ਜਿਸ ਵਿਚ ਵਿਦੇਸ਼ ਮੰਤਰੀ ਨੇ ਇਕ ਆਜ਼ਾਦ ਅਤੇ ਖੁੱਲੇ ਇੰਡੋ ਪੈਸੀਫਿਕ ਲਈ ਸੰਯੁਕਤ ਮੋਰਚੇ ਨੂੰ ਮਜ਼ਬੂਤ ਕੀਤਾ ਹੈ। 12 ਪ੍ਰਸ਼ਾਂਤ ਟਾਪੂ ਰਾਜਾਂ ਦੇ ਆਗੂ ਵਾਸ਼ਿੰਗਟਨ ਵਿਚ 2 ਦਿਨਾਂ ਸੰਮੇਲਨ ਵਿਚ ਹਿੱਸਾ ਲੈ ਰਹੇ ਨੇ, ਜਿਸ ਵਿਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਆਬਜ਼ਰਵਰਜ਼ ਵਜੋਂ ਸ਼ਾਮਲ ਹੋਣਗੇ। ਇਹ ਪਹਿਲੀ ਵਾਰ ਹੈ ਜਦੋਂ ਸੰਯੁਕਤ ਰਾਜ ਨੇ ਪ੍ਰਸ਼ਾਂਤ ਖੇਤਰ ਦੇ ਇੰਨੇ ਸਾਰੇ ਨੇਤਾਵਾਂ ਦੀ ਮੇਜ਼ਬਾਨੀ ਕੀਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦਾ ਕਹਿਣਾ ਹੈ ਕਿ ਸਾਂਝੇਦਾਰੀ ਦੀ ਘੋਸ਼ਣਾ ਉੱਤੇ ਸਹਿਮਤੀ ਬਣ ਚੁੱਕੀ ਹੈ।
We have a shared vision for the future and a determination to build that future together. So I'm very pleased that we have this today, that we've agreed on it, and it will give us a roadmap for the work that we're doing in the future. Most important, I'm really looking forward to this conversation, to listening, to hearing from each and every one of you so that we can be a better, stronger, more effective partner in the future that we're working to build together.
ਅਤੇ ਹੁਣ ਰੁਕ ਕਰਦੇ ਹਾਂ ਖੇਡ ਜਗਤ ਦਾ। ਮੈਟਿਲਡਸ ਦੇ ਕੈਪਟਨ ਸੈਮ ਕੇਅਰ ਨੇ ਆਪਣੇ ਮਹਿਲਾ ਸੁਪਰ ਲੀਗ ਮੈਚ ਵਿਚ ਵੈਸਟ ਹੈਮ ਨੂੰ 3-1 ਨਾਲ ਹਰਾ ਦਿੱਤਾ ਹੈ। ਇਸ ਨਾਲ ਚੈਲਸੀ ਨੂੰ ਜਿੱਤ ਵੱਲ ਵਧਣ ਦੇ ਵਿਚ ਮਦਦ ਮਿਲੀ ਹੈ। ਚੈਲਸੀ ਦੇ ਜਵਾਬ ਤੋਂ ਪਹਿਲਾਂ ਹੈਮਰਜ਼ ਦੀ ਕੈਪਟਨ ਡੈਗਨੀ ਬ੍ਰਾਇਨ ਜਾਰਸ ਡੋਟਿਰ ਨੇ ਧਮਾਕੇਦਾਰ ਪ੍ਰਦਰਸ਼ਨ ਦਿੱਤਾ ਅਤੇ ਫਿਰ 40ਵੇਂ ਮਿੰਟ ਵਿਚ ਫ੍ਰੈਨ ਕਿਰਬੀ ਨੇ ਬਰਾਬਰੀ ਦਾ ਗੋਲ ਕੀਤਾ। ਧਿਆਨਯੋਗ ਹੈ ਕਿ ਰਾਣੀ ਦੀ ਮੌਤ ਤੋਂ ਬਾਅਦ 11 ਸਤੰਬਰ ਤੋਂ ਕਿੰਗਜ਼ ਮੀਡੋ ਵਿਖੇ ਮੈਚ ਮੁੜ ਵਿਵਸਥਿਤ ਕੀਤਾ ਗਿਆ ਸੀ। ਵੈਸਟ ਹੈਮ, ਜਿਸ ਨੇ WSL ਵਿਚ ਕਦੇ ਵੀ ਚੈਲਸੀ ਨੂੰ ਹਰਾਇਆ ਨਹੀਂ ਹੈ, ਉਸਨੇ ਸਿਰਫ 3 ਮਿੰਟ ਬਾਅਦ ਲੀਡ ਲੈ ਲਈ। ਅਤੇ ਹੁਣ ਵੇਲਾ ਹੋ ਗਿਆ ਮੁਦਰਾ ਦੀਆਂ ਦਰਾਂ ਜਾਣਨ ਦਾ। ਆਸਟ੍ਰੇਲੀਆ ਦੇ $1 ਦੀ ਕੀਮਤ 52.94 ਭਾਰਤੀ ਰੁਪਏ, ਪਾਕਿਸਤਾਨ ਦੇ 148.16 ਰੁਪਏ ਅਤੇ USA ਦੇ 64 ਸੈਂਟ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਆਓ ਜਾਣਦੇ ਹਾਂ ਕਿ ਹੁਣ ਆਉਣ ਵਾਲੇ ਕੱਲ ਦਾ ਮੌਸਮ ਕਿਹੋ ਜਿਹਾ ਹੋਵੇਗਾ। ਐਡੀਲੇਡ ਤੇ ਮੈਲਬਰਨ ਵਿਚ ਬੱਦਲ ਛਾਏ ਰਹਿਣਗੇ ਅਤੇ ਤਾਪਮਾਨ ਰਹੇਗਾ 19 ਡਿਗਰੀ। ਹੋਬਾਰਟ ਵਿਚ ਵੀ ਬਦਲਵਾਈ ਰਹੇਗੀ ਅਤੇ ਤਾਪਮਾਨ 14 ਡਿਗਰੀ। ਸਿਡਨੀ ਵਿਚ ਮੀਂਹ ਹੋਰ ਤੇਜ਼ ਹੋਣ ਦੀ ਸੰਭਾਵਨਾ ਅਤੇ ਤਾਪਮਾਨ 19 ਡਿਗਰੀ। ਕੈਨਬਰਾ ਵਿਚ ਵੀ ਮੀਂਹ ਪੈਣ ਦੇ ਆਸਾਰ ਅਤੇ ਤਾਪਮਾਨ 16 ਡਿਗਰੀ। ਬ੍ਰਿਸਬੇਨ ਅਤੇ ਪਰਥ ਵਿਚ ਧੁੱਪ ਝੜੀ ਰਹੇਗੀ ਅਤੇ ਤਾਪਮਾਨ 26 ਅਤੇ 29 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖ਼ਬਰਾਂ ਦਾ ਇਹ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਇਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।